ਵਾਹਿਗੁਰੂ ਜੀ। ਮਹੱਲਾ ਪੰਜਵਾਂ। ਗਾਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰ ਪੂਰ ਪੋਹ ਸੁਗੰਧਾ ਪਰਸ ਮਨੁੱਖੈ ਦੇਹੰ ਮਲੀਣੰ ਮੱਜਾ ਰੁਦਰ ਦੁਰਗੰਧਾ ਨਾਨਕ ਅਥ ਗਰਬੇਣ ਅਗਿਆਨਣੋ ਮੱਜਾ ਰੁਦਰ ਦੁਰਗੰਧਾ ਨਾਨਕ ਅਥ ਗਰਬੇਣ ਅਗਿਆਨਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਦ ਪਾਵਨ ਕਿਰਪਾ ਦੇ ਖਜ਼ਾਨੇ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸ਼ਬਦਾ ਅਵਤਾਰ ਸਤਿਗੁਰੂ ਤਖਤ ਚਵਰ ਸ਼ਤਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸੱਜ ਨਿਵਾਜੀ ਗੁਰੂ ਸਵਰੂਪ ਖਾਲਸਾ ਸਤਿ ਸੰਗਤ ਜੀ ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਕੇ ਗੁਰਦੇਵ ਜੀ ਦੇ ਦਰਸ਼ਨ ਕਰਕੇ ਗੁਰੂ ਕੀ ਸੰਗਤ ਕਰਕੇ ਗੁਰਬਾਣੀ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਨੇ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਤਖਤਾਂ ਦੇ ਸੁਭਾਈਮਾਨ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ। ਦੀਵਾਨ ਸੱਜੇ ਗੁਰੂ ਕੀ ਬਾਣੀ ਦਾ ਨਿਤਨੇਮ ਹੋਇਆ ਆਸਾ ਦੀ ਵਾਰ ਦਾ ਸ਼ਬਦ ਕੀਰਤਨ ਸ੍ਰੀ ਮੁਖ ਵਾਕ ਕਥਾ ਹੁਣ ਜੋ ਲੜੀਵਾਰ ਰੂਪ ਦੇ ਵਿੱਚ ਗੁਰੂ ਕੀ ਬਾਣੀ ਦੀ ਕਥਾ ਵਿਚਾਰ ਚੱਲਦੀ ਹੈ ਆਰੰਭ ਹੋ ਰਹੀ ਹੈ ਜੋ ਆਪਸਿਕ ਸੰਗਤਾਂ ਨੇ ਪਿਛਲੀ ਗੁਰਬਾਣੀ ਜੋ ਸਰਵਣ ਕੀਤੀ ਸੋ ਲੋਕ ਸਹਿਸ ਕ੍ਰਿਤੀ ਸਲੋਕ ਸਹਿਸਕ੍ਰਿਤੀ ਦੀ ਸਮਾਪਤੀ ਹੋਈ ਹੈ। ਇਹ ਹੁਣ ਜਿਹੜੀ ਅੱਗੇ ਗੁਰਬਾਣੀ ਆਰੰਭ ਹੋ ਰਹੀ ਹੈ ਇਹ ਵੀ ਉਸੇ ਦੇ ਨਾਲ ਹੀ ਸਮਾਨ ਉਪਦੇਸ਼ ਹੈ। ਜਦੋਂ ਹਰੀ ਲਾਲ ਤੇ ਕ੍ਰਿਸ਼ਨ ਲਾਲ ਦੋ ਪੰਡਿਤਾਂ ਨੂੰ ਜੋ ਕਾਂਸ਼ੀ ਦੇ ਵਿੱਚੋਂ ਆਏ ਉਹਨਾਂ ਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ। ਉਹਨਾਂ ਦੀ ਬੜੀ ਸ਼ਰਧਾ ਵਧੀ, ਭਾਵਨਾ ਦੇ ਸਹਿਤ ਹੋਏ। ਹੋਰ ਸਿੱਖ ਸੰਗਤਾਂ ਗੁਰਦੇਵ ਜੀ ਦੇ ਚਰਨਾਂ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਬੈਠੀਆਂ ਨੇ। ਜਦੋਂ ਦੀਵਾਨ ਸਜਿਆ, ਸਜੇ ਹੋਏ ਦੀਵਾਨ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜੋ ਸਜੇ, ਸੰਗਤਾਂ ਨੇ, ਗੁਰਸਿੱਖਾਂ ਨੇ ਤੋ ਹਰੀ ਲਾਲ ਤੇ ਕ੍ਰਿਸ਼ਨ ਲਾਲ ਤੋਂ ਪੰਡਿਤ ਜਿਹੜੇ ਕਾਂਸ਼ੀ ਤੋਂ ਸੀ ਸਾਰਿਆਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਜੀ ਨਿਰੰਕਾਰ ਰੂਪ ਹੋ ਵਾਹਿਗੁਰੂ ਦਾ ਸਰੂਪ ਹੋ ਗੁਰ ਅਰਜਨ ਪ੍ਰਤੱਖ ਹਰ ਹਰੀ ਰੂਪ ਹੋ ਆਪ ਕਿਰਪਾ ਕਰਕੇ ਹੋਰ ਕੋਈ ਕਥਾ ਕੋਈ ਬਚਨ ਆਪ ਜੀ ਕਿਰਪਾ ਕਰਕੇ ਜਿਹੜਾ ਉਹ ਸੁਣਾਉਣਾ ਕਰੋ। ਸੰਗਤਾਂ ਦੀ ਬੇਨਤੀ ਸਰਵਣ ਕਰਕੇ ਸਤਿਗੁਰਾਂ ਨੇ ਫਿਰ ਆਪਣੇ ਸਭਾਈਮਾਨ ਮੁਖ ਦੇ ਵਿੱਚੋਂ ਇਹ ਜਿਹੜੀ ਗੁਰਬਾਣੀ ਹੈ ਜਿਹੜੀ ਅੱਜ ਆਰੰਭ ਹੋ ਰਹੀ ਹੈ ਇਹ ਮਹਾਰਾਜ ਜੀ ਨੇ ਉਚਾਰਨ ਕੀਤੀ, ਜਿਹਦੇ ਵਿੱਚ ਵੀ ਸੋ ਸੰਸਾਰ ਨੂੰ ਸਰੀਰ ਨੂੰ ਨਾਸਵੰਤ ਝੂਠਾ ਮਹਾਰਾਜ ਜੀ ਨੇ ਜਿਨਾਇਆ ਹੈ ਉਹ ਜਿਵੇਂ ਆਰੰਭ ਹੋ ਰਹੀ ਹੈ ਆਪਾਂ ਇਸੇ ਤਰ੍ਹਾਂ ਮਨ ਤੇ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ। ਗੱਜ ਕੇ ਆਖੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਮਹੱਲਾ ਪੰਜਵਾਂ ਗਾਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਕਾਰ ਯੁਗ ਸੰਗਤ ਜੀ, ਮਹੱਲਾ ਪੰਜਵਾਂ, ਪੰਜਵਾਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ, ਪੰਜਵੀਂ ਪਾਤਸ਼ਾਹੀ ਜੋ ਮਹਾਨ ਗੁਰਬਾਣੀ ਦੇ ਜਹਾਜ਼ ਰੂਪ ਗੁਰੂ ਸਾਹਿਬ ਜੀ ਇਹ ਉਚਾਰਨ ਕਰ ਰਹੇ ਨੇ। ਇਹ ਜਿਹੜੇ ਸ਼ਬਦ ਆਰੰਭ ਹੋ ਰਹੇ ਨੇ ਇਹਨਾਂ ਸ਼ਬਦਾਂ ਦਾ ਨਾਮ ਸਿਰਲੇਖ ਹੈ ਗਾਥਾ। ਗਾਥਾ ਤੋਂ ਭਾਵ ਕਥਾ, ਇੱਕ ਕਥਾ ਹੈ ਗਾਥਾ ਹੈ ਜਿਹੜਾ ਗਿਆਨ ਦਾ ਥਾਂ ਦਰਸਾਉਣ ਵਾਲੀ ਹੋਵੇ, ਗਿਆਨ ਦਾ ਥਾਂ ਪ੍ਰਾਪਤ ਕਰਾਉਣ ਵਾਲੀ ਹੋਵੇ ਉਹਦਾ ਨਾਮ ਗਾਥਾ ਹੈ। ਇਹ ਸਤਿਗੁਰਾਂ ਨੇ ਗਾਥਾ ਰੂਪ ਗੁਰੂ ਕੀ ਬਾਣੀ ਆਰੰਭ ਕੀਤੀ, ਫਿਰ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਹੈ। ਇੱਕ ਓਅੰਕਾਰ, ਇੱਕ ਕਹੀਏ ਜੋ ਅਦੁੱਤੀ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਹੈ। ਓਅੰਕਾਰ ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰਿਆਂ ਨੂੰ ਚੇਤਨਤਾ ਦੇਣ ਵਾਲਾ ਹੈ, ਸੱਤਿਆ ਦੇਣ ਵਾਲਾ ਹੈ, ਸਾਰਿਆਂ ਦਾ ਦ੍ਰਿਸ਼ਟਾ ਹੈ, ਪ੍ਰਕਾਸ਼ਕ ਹੈ, ਉਹ ਸਾਰਿਆਂ ਨੂੰ ਆਸਰਾ ਦੇਣ ਵਾਲਾ ਹੈ, ਉਹ ਇੱਕ ਪਰਮੇਸ਼ਰ ਹੈ। ਅਤੇ ਸਤਿਗੁਰ ਪ੍ਰਸਾਦ ਸਤ ਕੀਓ ਸਤ ਤ੍ਰੈ ਕਾਲ ਅਬਾਦ ਨਾਸ ਤੋਂ ਰਹਿਤ ਹੈ। ਅਤੇ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਜਦੋਂ ਪੂਰੇ ਗੁਰਾਂ ਦੀ ਪ੍ਰਾਪਤੀ ਹੋ ਜਾਵੇ, ਗੁਰੂ ਪ੍ਰਸਾਦ ਕੀ ਕਿਰਪਾ ਕਰ ਦੇਣ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲ ਦਿੰਦੇ ਹਨ।
ਕਰ ਪੂਰ ਪੋਹ ਸੁਗੰਧਾ ਪਰਸ ਮਨੁੱਖ ਦੇਹ ਮਲੇਣ।
ਸਤਿਗੁਰੂ ਮਹਾਰਾਜ ਇਹ ਸਰੀਰ ਦੇ ਬਾਰੇ ਦੱਸ ਰਹੇ ਨੇ, ਕਹਿੰਦੇ ਇਹ ਜਿਹੜਾ ਮਨੁੱਖ ਦੇਹ ਮਲੀਨਨ, ਇਹ ਬੜੀ ਮਲੀਨਤਾ ਵਾਲੀ ਦੇਹ ਸਰੀਰ ਹੁੰਦਾ ਹੈ। ਇਹ ਐਸਾ ਸਰੀਰ ਹੈ ਕਿ ਕਰਪੂਰ ਪੋਹ ਸੁਗੰਧਾ ਪਰਸ ਮਨੁੱਖ ਦੇਹੰ ਮਲੀਨੰ। ਕਹਿੰਦੇ ਮੁਸ਼ਕ ਕਪੂਰ, ਕਰਪੂਰ ਕਹੀਏ ਮੁਸ਼ਕ ਕਪੂਰ, ਫੁੱਲ ਪੋਹ ਕਹੀਏ ਫੁੱਲ, ਅਤੇ ਸੁਗੰਧੀਆਂ ਅਤਰ ਫੁਲੇਲ ਚੰਦਨ ਕਪੂਰ ਰਗੜ ਕੇ ਮਨੁੱਖ ਜਿਹੜਾ ਨਾ ਆਪਣੇ ਸਰੀਰ ਨੂੰ ਲਾਉਂਦਾ ਹੈ, ਬੜੀਆਂ ਸੁਗੰਧੀਆਂ ਲਾਉਂਦਾ ਹੈ। ਕਹਿੰਦੇ ਮਨੁੱਖ ਦੇਹੰ ਮਲੀਨੰ, ਅਤੇ ਮਨੁੱਖ ਦਾ ਸਰੀਰ ਐਸਾ ਮਲੀਨ ਹੈ ਕਿ ਉਹ ਸਾਰੀਆਂ ਸੁਗੰਧੀਆਂ ਲੱਗਣ ਦੇ ਨਾਲ ਸੁਗੰਧੀਆਂ ਦੀ ਜਿਹੜੀ ਹੈ ਉਹ ਖਰਾਬ ਹੋ ਜਾਂਦੀਆਂ ਨੇ, ਉਹਨਾਂ ਦਾ ਸੱਤਿਆਨਾਸ ਹੋ ਜਾਂਦਾ ਹੈ। ਐਸਾ ਇਹ ਜਿਹੜਾ ਸਰੀਰ ਹੈ।
ਮੱਝਾ ਰੁਦਰ ਦੁਰਗੰਧਾ ਨਾਨਕ ਆਤ ਗਰਵੇਣ ਅਗਿਆਨਣੋ।
ਮਹਾਰਾਜ ਕਹਿੰਦੇ ਜਿਹੜਾ ਸਰੀਰ ਹੈ ਇਹਦੇ ਵਿੱਚ ਹੈ ਕੀ ਹੈ? ਕਹਿੰਦੇ ਮੱਝਾ ਮਿੱਝ ਚਰਬੀ ਹੈ, ਰੁਦਰ ਰੁਦਰ ਕੀ ਖੂਨ ਹੈ, ਅਤੇ ਦੁਰਗੰਧਾ ਤੇ ਬਦਬੋ ਵਾਲਾ ਹੈ, ਅੰਦਰੋਂ ਗੰਦਗੀ ਦੇ ਨਾਲ ਭਰਿਆ ਹੋਇਆ ਹੈ। ਸਰੀਰ ਦੇ ਵਿੱਚ ਇਹੋ ਹੀ ਕੁਝ, ਹੋਰ ਕੁਝ ਨਹੀਂ ਹੈ। ਮਹਾਰਾਜ ਕਹਿੰਦੇ, ਨਾਨਕ ਅਰਥਗਰ ਬੇਨ ਅਗਿਆਨ ਨੂੰ, ਜਿਹੜਾ ਅਗਿਆਨੀ ਬੇਸਮਝ ਲੋਕ ਮਨੁੱਖ ਹੈ ਨਾ, ਉਹ ਐਵੇਂ ਸਰੀਰ ਨੂੰ ਵੇਖ ਕੇ ਗੁਰਬੇਨ ਕਈ ਹੰਕਾਰ ਜਿਹਾ ਕਰੀ ਜਾਂਦੇ ਨੇ। ਆਪਣੇ ਸਰੀਰ ਨੂੰ ਵੇਖ ਕਰਕੇ ਲੋਪੀ ਚਾਪੀ ਜਾਂਦੇ ਨੇ, ਹੰਕਾਰ ਜਿਹਾ ਕਰੀ ਜਾਂਦੇ ਨੇ, ਅਤੇ ਹੈਗਾ ਦੇ ਵਿੱਚ ਕੁਝ ਵੀ ਨਹੀਂ ਹੈ। ਜਿਸ ਤਰ੍ਹਾਂ ਭਗਤ ਰਵਿਦਾਸ ਜੀ ਸਜੇ ਹੋਏ ਤਾਂ ਉਹਨਾਂ ਦੇ ਕੋਈ ਪ੍ਰੇਮੀ ਸੀ, ਸ਼ਰਧਾਵਾਨ, ਉਹਨਾਂ ਦਾ ਪਿਓ ਮਰ ਗਿਆ। ਉਹਨਾਂ ਨੇ ਹੁਣ ਘਰ ਦੀ ਵੰਡ ਕਰਨੀ ਸੀ, ਆਪੋ ਆਪਣਾ ਸਮਾਨ ਵਡਾਉਣਾ ਸੀ, ਮਕਾਨ ਬਣਾਉਣੇ ਸੀ, ਤੋਂ ਲੜਨ। ਕੋਈ ਆਖੇ ਮੇਰਾ ਇੰਨਾ ਥਾਂ ਬਣਦਾ, ਕੋਈ ਇੰਨਾ ਬਣਦਾ। ਉਹਨਾਂ ਦਾ ਨਿਆਂ ਰਵਿਦਾਸ ਭਗਤ ਜੀ ਕਰਾਉਣ ਗਏ। ਜਦੋਂ ਉਹਨਾਂ ਦੀ ਲੜਾਈ ਵੇਖੀ ਤਾਂ ਫਿਰ ਉਹਨਾਂ ਨੇ ਇਹੋ ਹੀ ਉਪਦੇਸ਼ ਦਿੱਤਾ, ਕਹਿੰਦੇ ਜਲ ਕਾ ਜਲ ਕੀ ਭੀਤ, ਰਗਤ ਕਾ ਰਗਤ ਬੁੰਦ ਕਾ ਗਾਰਾ, ਅਤੇ ਇਸ ਵਾਸਤੇ ਇਹ ਜਿਹੜਾ ਸਰੀਰ ਹੈ, ਇਹਦੀ ਜਿਹੜੀ ਕੰਧ ਹੈ, ਇਹ ਤਾਂ ਬਣੀ ਹੋਈ ਹੈ ਜਲ ਦੀ, ਪਾਣੀ ਦੀ, ਅਤੇ ਜਿਹੜਾ ਸਵਾਸਾਂ ਰੂਪੀ ਥੰਮਾ ਉਹ ਇਹਨੂੰ ਦਿੱਤਾ ਹੋਇਆ ਹੈ, ਰਗਤ ਬੁੰਦ ਕਾ ਗਾਰਾ। ਇਹ ਤਾਂ ਰਗਤ ਬੁੰਦ ਕਹੀਏ, ਮਾਤਾ ਦਾ ਖੂਨ ਅਤੇ ਪਿਤਾ ਦੀ ਬਿੰਦ, ਇਹਦਾ ਗਾਰਾ ਬਣਿਆ ਹੋਇਆ, ਅੰਦਰ ਟਿਕਿਆ ਹੋਇਆ ਹੈ। ਇਸ ਕਰਕੇ ਕਾਹਦਾ ਹੰਕਾਰ ਹੈ, ਇਹਦੇ ਵਾਸਤੇ ਤੁਸੀਂ ਕਾਹਤੋਂ ਇਹ ਲੜ ਰਹੇ ਹੋ? ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ, ਰਾਖੋ ਕੰਧ ਉਸਾਰੋ ਨੀਵਾਂ, ਸਾਡੇ ਤੀਨ ਹਾਥ ਤੇਰੀ ਸੀਵਾਂ। ਕਹਿੰਦੇ ਕਿ ਮਨੁੱਖ ਕੀ ਕਰਦਾ, ਬੜੀਆਂ ਬੜੀਆਂ ਡੂੰਘੀਆਂ ਪੁੱਟ ਕੇ ਨੀਆਂ ਰੱਖਦਾ, ਮਕਾਨ ਬਣਾਉਣ ਲੱਗੇ ਅਤੇ ਬੜੀ ਪਕਿਆਈ ਕਰਦਾ। ਕਹਿੰਦੇ ਤੈਨੂੰ ਤਾਂ ਬਹੁਤ ਸਾਢੇ ਕੁ ਤਿੰਨ ਹਾਥੀ ਜਗ੍ਹਾ ਮਿਲਦੀ ਹੈ ਸੌਣ ਨੂੰ, ਇਸ ਵਾਸਤੇ ਤੇਰੇ ਕਰਮਾਂ 'ਚ ਇੰਨੀ, ਤੂੰ ਇੰਨਾ ਜਿਹੜਾ ਬਹੁਤ ਹੰਕਾਰ ਕਿਉਂ ਕਰਦਾ ਹੈ? ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ, ਇਹ ਹੱਡਾਂ ਦਾ ਮਾਸ ਦਾ ਅਤੇ ਲਹੂ ਮਿੱਝ ਦਾ ਅਤੇ ਸਰੀਰ ਬਣਿਆ ਹੋਇਆ ਪਿੰਜਰਾ ਹੈ, ਅਤੇ ਜੀਵ ਰੂਪੀ ਜਿਹੜਾ ਹੈ ਉਹ ਇਹਦੇ ਵਿੱਚ ਪੰਛੀ ਬੈਠਾ ਹੋਇਆ ਹੈ। ਇਸ ਕਰਕੇ ਇਹਦੇ ਵਿੱਚ ਹੰਕਾਰ ਕਾਹਦਾ, ਇਹ ਤਾਂ ਖਤਮ ਹੋਣ ਵਾਲਾ ਹੈ। ਇੱਥੇ ਮਹਾਰਾਜ ਵੈਰਾਗ ਜਨਕ ਹੀ ਉਪਦੇਸ਼ ਦੇ ਰਹੇ ਨੇ, ਮੱਝਾ ਰੁਦਰ ਦੁਰਗੰਧਾ ਨਾਨਕ ਅਰਥ ਗਰਬੇਨ ਅਗਿਆਨ ਨੂੰ। ਅਗਿਆਨ ਨੂੰ ਕਹੀਏ ਜਿਹੜਾ ਬੇਸਮਝ ਮਨੁੱਖ ਹੈ, ਇਹ ਜਿਹੜਾ ਸਰੀਰ ਇਹਦੇ ਵਿੱਚ ਮਿੱਝ ਹੈ, ਰੁਦਰ ਖੂਨ ਹੈ, ਦੁਰਗੰਧਾ ਭੈੜੀਆਂ ਅੰਦਰ ਬਦਬੂਆਂ ਵਾਲੀਆਂ ਵਸਤੂਆਂ ਨੇ, ਕਿਉਂ ਕਰਕੇ ਇਹ ਸਰੀਰ ਇਹੋ ਜਿਹਾ ਹੈ? ਚੰਗੇ ਚੰਗੇ ਮਨੁੱਖ ਪਦਾਰਥ ਖਾਵੇ ਅਤੇ ਅੰਦਰ ਸਾਰੀ ਗੰਦਗੀ ਬਣ ਜਾਂਦੀ ਹੈ। ਇਸ ਵਾਸਤੇ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ, ਪਾਪੀ ਸਿਉ ਤਨ ਗੱਡਿਆ, ਸੁੱਕਾਂ ਪਈਆਂ ਇੱਥੇ। ਕਹਿੰਦੇ ਬਸੰਤਰ ਦੇਵਤਾ ਸੀ, ਅੱਗ ਸੀ, ਅੰਨ ਵੀ ਦੇਵਤਾ ਸੀ, ਪਾਣੀ ਵੀ ਦੇਵਤਾ, ਘਿਓ ਵੀ ਦੇਵਤਾ ਆਦਿਕ, ਏਡੀਆਂ ਸੁਗੰਧੀਆਂ ਵਾਲੀਆਂ ਚੀਜ਼ਾਂ ਜਿਹੜੀਆਂ ਮਨੁੱਖ ਦੇ ਸਰੀਰ ਦੇ ਵਿੱਚ ਪਦਾਰਥ ਬਣ ਕੇ ਜਦੋਂ ਜਾਂਦੀ ਹੈ ਅਤੇ ਉਹ ਗੰਦਗੀ ਬਣ ਕੇ, ਭੈੜੀਆਂ ਬਦਬੋ ਵਾਲੀ ਬਣ ਕੇ ਜਦੋਂ ਬਾਹਰ ਆਉਂਦੀ ਤਾਂ ਲੋਕ ਫਿਰ ਥੁੱਕਦੇ। ਕਹਿੰਦੇ ਸਰੀਰ ਦੀ ਹਾਲਤ ਵੇਖ ਲਓ, ਇਹ ਤਾਂ ਜਿਹੜਾ ਖਾ ਲਵੇ ਉਹ ਖਰਾਬ ਕਰ ਦਿੰਦਾ, ਉਹ ਗੰਦਗੀ ਖਿਲਾਰ ਦਿੰਦਾ ਹੈ ਸਰੀਰ ਜਿਹੜਾ ਹੈ, ਅਤੇ ਜਿਹੜੀਆਂ ਉੱਤੇ ਸੁਗੰਧੀਆਂ ਕਰਪੂਰ ਫੁੱਲ ਅਤਰ ਫਲੇਲ ਕਪੂਰ ਆਦਿਕ ਸੁਗੰਧੀਆਂ ਜਿਹੜਾ ਲਾਉਂਦਾ ਹੈ, ਮਹਾਰਾਜ ਕਹਿੰਦੇ ਉਹ ਵੀ ਜਿਹੜੀਆਂ ਨੇ ਨਾ ਉਹ ਮੈਲੀਆਂ ਹੋ ਜਾਂਦੀਆਂ ਨੇ, ਉਹ ਵੀ ਬਦਬੋ ਵਾਲੀਆਂ ਹੋ ਜਾਂਦੀਆਂ ਨੇ। ਇਸ ਕਰਕੇ ਐਵੇਂ ਬੇਸਮਝ ਜਿਹੜਾ ਮਨੁੱਖ ਹੈ ਉਹ ਤਾਂ ਭਾਈ ਐਵੇਂ ਹੰਕਾਰ ਕਰ ਰਿਹਾ ਇਹ ਸਰੀਰ ਦਾ।
परमाणु पर्यंत आकाश है, दीप लो से खंडन है।
सैव कहन के परमाणु पर्यंत आकाश है। परमाणु की अणु, अणु की हुंदे ने कहिंदे सूरज की रोशनी पैंदी होवे ते छत दे विच अंदर रोशनदान थानी रोशनी आउंदी होवे ना, ते रोशनदान दे विच धुप दे नाल धूड़ी जी एक उड़दी दीदी हुंदी है, ਉਹਨੂੰ ਕਹਿੰਦੇ ਨੇ ਜੋ ਨਿੱਕੇ ਨਿੱਕੇ ਜਿਹੜੇ ਉਹਨੂੰ ਕਹਿੰਦੇ ਨੇ ਅਣੂ। ਕਹਿੰਦੇ ਓਡਾ ਕੁ ਭਾਵੇਂ ਪਰਜਾਣੂ ਪਰਜੰਤ, ਪਰਮਾਣੂ ਉਹ ਅਣੂ ਏਡਾ ਵੱਡਾ ਨਿਕਾ ਜਿਹਾ ਸਰੂਪ ਕੋਈ ਧਾਰਨ ਕਰ ਲਵੇ ਅਤੇ ਕੋਈ ਛਿਲੇ ਛੁਲੇ ਜੇ ਕੱਢ ਕੇ ਕੋਈ ਰਿਧੀ ਸਿਧੀ ਆਪਣੇ ਕੋਲ ਰੱਖ ਲਵੇ। ਕਹਿੰਦੇ ਸੱਤ ਆਕਾਸ਼, ਸੱਤ ਦੀਪ, ਸਾਰੀ ਦੁਨੀਆ ਸੇ ਖੰਡਨ ਹੈ, ਨੌ ਖੰਡ ਧਰਤੀ ਹੈ। ਕਹਿੰਦੇ ਕਿ ਇਸ ਤਰ੍ਹਾਂ ਮੁਨਿਕਾ ਜਾਂ ਪ੍ਰਜੰਤ ਆਪਣਾ ਰੂਪ ਬਣਾ ਕੇ ਅਣੂ ਦੀ ਤਰ੍ਹਾਂ ਸੱਤਾਂ ਆਕਾਸ਼ਾਂ ਦਾ, ਸਾਰੀ ਧਰਤੀ ਦਾ, ਨੌ ਖੰਡਾਂ ਦਾ, ਸਾਰੇ ਦੀਪਾਂ ਦਾ।
ਗਛੇਣ ਨੈਣ ਪਾਰੇਣ ਨਾਨਕ, ਬਿਨਾ ਸਾਧੂ ਨਾ ਸਿੱਧਿਅਤੇ।
ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਗਛੇਣ ਨੈਣ ਪਾਰੇਣ, ਨੈਣ ਪਾਰੇਣ ਕਹੀਏ ਅੱਖ ਦੇ ਫਣਕਾਰੇ ਦੇ ਨਾਲ, ਜਿਸ ਤਰ੍ਹਾਂ ਆਪਾਂ ਅੱਖ ਝਮਕਣ ਦਾ ਸਮਾਂ ਕਹਿੰਦੇ ਨੇ, ਇਹਨੂੰ ਨਿਮਖ ਵੀ ਕਹਿ ਦਿੰਦੇ ਨੇ, ਕਿ ਗਛੇਣ ਕਹੀਏ ਕਿ ਇੰਨੀ ਉਹਦੇ ਵਿੱਚ ਰਿਧੀ ਸਿੱਧੀ ਹੋਵੇ, ਇੰਨੀ ਤਾਕਤ ਹੋਵੇ ਕਿ ਨੌ ਖੰਡ ਧਰਤੀ ਦਾ, ਸਾਰੇ ਲੋਕਾਂ ਦਾ, ਸੱਤ ਦੀਪ, ਸੱਤ ਆਕਾਸ਼, ਪਤਾਲ, ਸਾਰੀ ਧਰਤੀ ਦਾ ਨਾ ਇੱਕ ਅਣੂ ਦੇ ਤਰ੍ਹਾਂ ਸੂਖਮ ਰੂਪ ਧਾਰਨ ਕਰਕੇ ਗਛੇਣ ਕਹੀਏ ਪਰਿਕਰਮਾ ਕਰਕੇ ਆ ਜਾਵੇ ਇੱਕ ਛਿਣ ਦੇ ਵਿੱਚ, ਇੱਕ ਸੈਕਿੰਟ ਦੇ ਵਿੱਚ ਇੰਨੀ ਰਿਧੀ ਸਿਧੀ ਉਹਦੇ ਵਿੱਚ ਹੋਵੇ। ਪਰ ਫਿਰ ਵੀ ਮਹਾਰਾਜ ਕਹਿੰਦੇ ਬਿਨਾਂ ਸਾਧੂ ਨਾ ਸਿੱਧੇ, ਅਤੇ ਬਿਨਾਂ ਸਾਧੂ ਦੀ ਸੰਗਤ ਕਰਨ ਤੋਂ ਬਗੈਰ, ਬਿਨਾਂ ਨਾਮ ਸਿਮਰਨ ਤੋਂ ਬਗੈਰ ਸਿੱਧਿਆ ਦੇ ਕਹੀਏ ਮੁਕਤੀ ਨਹੀਂ ਹੋਣੀ। ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗ ਬਿਨ ਤਰਿਓ ਨਾ ਕੋਈ। ਕਹਿੰਦੇ ਖੋਜ ਖੋਜ ਕੇ ਇਹ ਸੋਭਾ ਸਾਰੀ ਦੁਨੀਆ ਵੇਖ ਲਈ ਹੈ, ਪਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਨਾ, ਉਹਦੇ ਸਾਧੂਆਂ ਦੇ ਸੰਗਤ ਤੋਂ ਬਗੈਰ, ਗੁਰੂ ਕੀ ਸੰਗਤ ਤੋਂ ਬਗੈਰ ਮੁਕਤੀ ਨਹੀਂ ਹੈ, ਗੁਰੂ ਤੋਂ ਬਗੈਰ ਮੁਕਤੀ ਨਹੀਂ ਹੈ। ਕਿਉਂ ਕਰਕੇ ਗੁਰੂ ਮੁਕਤੀ ਦੇਣ ਵਾਲਾ, ਜਿੰਨੀਆਂ ਮਰਜ਼ੀ ਕੋਈ ਰਿਧੀਆਂ ਸਿੱਧੀਆਂ ਸਾਰੀ ਸ੍ਰਿਸ਼ਟੀ ਦਾ ਇੱਕ ਸੈਕਿੰਟ ਦੇ ਵਿੱਚ ਚੱਕਰ ਲਾਵੇ, ਇੰਨੀ ਸਿੱਧੀ ਉਹਦੇ ਵਿੱਚ ਸ਼ਕਤੀ ਹੋਵੇ, ਪਰ ਜੇ ਮੁਕਤੀ ਦੀ ਗੱਲ ਆਵੇ ਤਾਂ ਬਿਨਾਂ ਸਾਧੂ ਨਾ ਸਿੱਧਿਆ, ਤੇ ਰੱਬ ਦੇ ਸਾਧੂਆਂ ਦੀ ਸੰਗਤ ਤੋਂ ਬਗੈਰ, ਨਾਮ ਸਿਮਰਨ ਤੋਂ ਬਗੈਰ ਜਿਹੜੀ ਮੁਕਤੀ ਹੈ ਉਹ ਪ੍ਰਾਪਤ ਹੁੰਦੀ ਨਹੀਂ ਹੈ।
ਜਾਣੋ ਸਤ ਹੋਵੰਤੋ ਮਰਣੋ ਦ੍ਰਿਸ਼ਟੇਣ ਮਿਥਿਆ।
ਗੁਰਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਨੇ ਜਿਹੜੀ ਮੌਤ ਹੈ ਨਾ, ਜਿਹੜਾ ਅੰਤਕਾਲ ਸਮਾਂ ਹੈ ਉਹ ਸੱਚ ਹੈ। ਹੋਵੰਤੋ ਮਰਨੋ, ਹਰ ਮਨੁੱਖ ਦਾ ਜਿਹੜਾ ਮਰਨਾ ਜਿਹੜਾ ਉਹ ਸੱਚ ਨਿਸ਼ਚੇ ਕਰਕੇ ਜਿਹੜਾ ਪ੍ਰਪੱਕ ਹੈ ਕਿ ਮਨੁੱਖ ਨੇ ਮਰਨਾ ਹੈ, ਉਹਦਾ ਅੰਤ ਸਮਾਂ ਆਉਣਾ ਹੈ। ਅਤੇ ਇਹ ਜਿਹੜਾ ਮਨੁੱਖ ਹੈ ਕਲਯੁਗ ਦੇ ਸਮੇਂ ਦੇ ਵਿੱਚ ਇਹ ਸੰਸਾਰੀ ਮੋਹ ਦੇ ਵਿੱਚ, ਵਿਕਾਰਾਂ ਦੇ ਵਿੱਚ, ਸਰੀਰ ਦੇ ਹੰਕਾਰ ਕਰਕੇ ਇਹਨਾਂ ਗੱਲਾਂ ਤੋਂ ਇਹ ਭੁੱਲਿਆ ਹੋਇਆ ਹੈ। ਇਹਨੂੰ ਇਹ ਯਾਦ ਨਹੀਂ ਕਿ ਮੇਰਾ ਅੰਤ ਸਮਾਂ ਆਉਣਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਾਣੋ ਸਤ ਹਵੰਤੋ ਮਰਨੋ, ਜਿਹੜਾ ਮਰਨਾ ਹੈ ਇਹ ਸੱਚ ਹੈ, ਇਹ ਸੱਚ ਹੋ ਕਰਕੇ ਰਹਿੰਦਾ ਹੈ, ਸਰੀਰ ਨਾਸ ਹੁੰਦਾ ਹੈ। ਕਿਉਂ ਕਰਕੇ ਸਤਿਗੁਰਾਂ ਨੇ ਕਿਹਾ ਨਾ, ਮਰਨ ਲਿਖਾਏ ਮੰਡਲ ਮਹਿ ਆਏ। ਪਹਿਲਾਂ ਮਨੁੱਖ ਆਪਣਾ ਜੀਵਨ ਤੋਂ ਧਾਰਨ ਕਰਨ ਤੋਂ ਪਹਿਲਾਂ ਜਦੋਂ ਪਰਮੇਸ਼ਵਰ ਇਹਨੂੰ ਮਾਤ ਲੋਕ ਦੀ ਭੇਜਦਾ ਹੈ ਨਾ, ਉਦੋਂ ਸਭ ਤੋਂ ਪਹਿਲਾਂ ਇਹਦਾ ਮਰਨਾ ਲਿਖਿਆ ਜਾਂਦਾ ਹੈ ਕਿ ਇਹਨੇ ਕਿੰਨਾ ਚਿਰ ਰਹਿਣਾ ਹੈ, ਇਹਨੇ ਵਾਪਸ ਕਦੋਂ ਮੁੜਨਾ ਹੈ, ਇਹਨੇ ਮਰਨਾ ਕਦੋਂ ਹੈ। ਉਹ ਮਰਨ ਦੀ ਜਿਹੜੀ ਤਰੀਕ ਉਹ ਪਹਿਲਾਂ ਲਿਖੀ ਜਾਂਦੀ ਸੀ, ਉਹ ਸੱਚ ਉਹ ਫਿਰ ਉਹ ਸਮਾਂ ਜਿਹੜਾ ਮਿਥਿਆ ਜਾਂਦਾ ਹੈ। ਉਹ ਮਨੁੱਖ ਦਾ ਜਿਹੜਾ ਸਮਾਂ ਨਿਸ਼ਚੈ ਕੀਤਾ ਜਾਂਦਾ ਇਸ ਸਮੇਂ ਤੇ ਇਹਨੇ ਖਤਮ ਹੋਣਾ ਹੈ ਤੇ ਸਰੀਰ ਨੇ। ਮਹਾਰਾਜ ਕਹਿੰਦੇ ਮਨੁੱਖ ਇਸ ਗੱਲ ਨੂੰ ਸਮਝਦਾ ਨਹੀਂ ਹੈ ਜਿਹੜੀ ਗੱਲ ਸੱਚ ਹੈ। ਸੱਚ ਕੀ ਹੈ? ਮੌਤ। ਉਹ ਤੇ ਮੌਤ ਤੇ ਆਉਣੀ ਆਉਣੀ ਹੈ। ਜਾਣੋ ਸਤ ਹੋਵੰਤੋ ਮਰਨੋ, ਜਿਹੜਾ ਮਰਨਾ ਹੈ ਭਾਈ ਸੱਚ ਹੈ ਤੇ ਦ੍ਰਿਸ਼ਟੇਨ ਮਿਥਿਆ, ਬਾਕੀ ਸਭ ਕੁਝ ਆ ਜੋ ਵੀ ਦਿਸ ਰਿਹਾ ਨਾ ਸਗਲ ਮਾਨ ਹੈ ਦ੍ਰਿਸ਼ਟ ਮਥੇਨਾ, ਦ੍ਰਿਸ਼ਟ ਮਾਨ ਹੈ ਸਗਲ ਮਥੇਨਾ। ਜੋ ਵੀ ਦਿਸ ਰਿਹਾ, ਚੰਦਰਮਾ ਦਿਸ ਰਿਹਾ, ਸੂਰਜ, ਆਕਾਸ਼, ਧਰਤੀ, ਨਿਗਾਹ ਦੇ ਵਿੱਚ ਜੋ ਵੀ ਆ ਰਿਹਾ ਆਪਣੇ ਸਰੀਰ ਤੋਂ ਲੈ ਕੇ ਜੋ ਵੀ ਨਿਗਾਹ ਦੇ ਵਿੱਚ ਆ ਰਿਹਾ ਹੈ ਇਹ ਸਾਰਾ ਮਿਥਿਆ ਹੋਇਆ ਹੈ। ਇਹਦਾ ਸਮਾਂ ਜਿਹੜਾ ਨਿਸ਼ਚੈ ਕੀਤਾ ਹੋਇਆ ਹੈ ਕਿ ਕਿਹੜੇ ਸਮੇਂ 'ਤੇ ਸੂਰਜ ਦਾ ਖਾਤਮਾ ਹੋਣਾ ਹੈ, ਚੰਦਰਮਾ ਦਾ, ਆਕਾਸ਼ ਕਿਹੜੇ ਟਾਈਮ 'ਤੇ ਖਤਮ ਹੋਣਾ ਹੈ, ਇਹ ਸਾਰੇ ਸਮੇਂ ਦੇ ਵਿੱਚ ਨੇ। ਅਤੇ ਜਿਹੜਾ ਸਮੇਂ ਤੋਂ ਬਾਹਰ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹ ਇਹ ਸਮੇਂ ਦੇ ਵਿੱਚ ਨਹੀਂ ਹੈ। ਉਹ ਸਮੇਂ ਤੋਂ ਨਿਰਾਲਾ ਹੈ, ਵੱਖਰਾ ਹੈ। ਉਹਨੇ ਸਮੇਂ ਨੂੰ ਬਣਾਇਆ ਹੈ, ਉਹਨੇ ਸਾਰੇ ਸਮੇਂ ਨੂੰ ਬਣਾ ਕੇ ਜੀਵਾਂ ਨੂੰ ਸਮੇਂ ਦੇ ਵਿੱਚ ਚਲਾਇਆ ਹੈ, ਪਰ ਉਹ ਆਪ ਇਸ ਗੱਲ ਤੋਂ ਬਾਹਰ ਹੈ। ਉਹ ਨਾਸ ਤੋਂ ਰਹਿਤ, ਉਹ ਐਨ ਅਸਥਿਰ ਇੱਕ ਥਾਂ 'ਤੇ ਟਿਕਿਆ ਹੋਇਆ ਹੈ। ਬਾਕੀ ਮਾਰੇ ਕਹਿੰਦੇ ਦ੍ਰਿਸ਼ਟੇਨ ਮਿਥਿਆ, ਜੋ ਵੀ ਆਪਣੇ ਸਰੀਰ ਤੋਂ ਲੈ ਕੇ ਜੋ ਵੀ ਦਿਸ ਰਿਹਾ ਹੈ ਸਾਰਾ ਮਿਥਿਆ ਹੈ। ਇਹ ਭਾਵ ਕੇ ਨਾਸਵੰਤ ਹੈ ਤੇ ਮਰਨਾ ਜਿਹੜਾ ਸੱਚ ਹੈ ਹੋ ਕੇ ਰਹਿੰਦਾ ਹੈ।
ਕੀਰਤ ਸਾਥ ਚਲੰਥੋ ਪੜੰਤ ਨਾਨਕ ਸਾਧ ਸੰਗੇਣ।
ਹੁਣ ਮਹਾਰਾਜ ਕਹਿੰਦੇ ਨੇ ਕਿ ਨਾਲ ਕੀ ਜਾਣਾ ਹੈ? ਆ ਜਿੰਨੇ ਦੁਨੀਆਂ ਦੇ ਪਦਾਰਥ ਹੈ ਇਹ ਤਾਂ ਕੋਈ ਨਾਲ ਜਾਣਾ ਨਹੀਂ, ਨਾ ਸਰੀਰ ਨੇ ਨਾਲ ਜਾਣਾ, ਨੇ ਧਨ ਨੇ, ਨਾ ਹੋਰ ਕਿਸੇ ਨੇ। ਕਹਿੰਦੇ ਕੀਰਤ ਸਾਥ ਚਲੰਥੋ ਪੜੰਤ ਨਾਨਕ ਸਾਧ ਸੰਗੇਣ। ਕਹਿੰਦੇ ਜਿਹੜੀ ਗੁਰੂ ਕੀ ਕੀਰਤੀ ਹੈ ਨਾ, ਗੁਰੂ ਕਾ ਨਾਮ ਜਿਹੜਾ ਹੈ ਇਹ ਨਾਲ ਜਾਂਦਾ ਹੈ। ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾ ਭਿਆਨ ਤਬਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜਿੱਥੇ ਕੋਈ ਵੀ ਨਹੀਂ ਜਾਂਦਾ ਨਾਲ, ਉੱਥੇ ਪਰਮੇਸ਼ਰ ਦੀ ਕੀਤੀ ਹੋਈ ਕੀਰਤੀ, ਸੋਭਾ ਤੇ ਸਾਧ ਸੰਗੇਨ, ਜਿਹੜੀ ਸਾਧੂ ਦੀ ਸੰਗਤ ਕੀਤੀ ਹੈ, ਗੁਰੂ ਕੀ ਸੰਗਤ ਕੀਤੀ ਹੈ, ਇਹਦਾ ਜਿਹੜਾ ਫਲ ਹੈ, ਇਹਦਾ ਜਿਹੜਾ ਮਹਾਤਮ ਹੈ, ਇਹ ਪ੍ਰਲੋਕ ਦੇ ਵਿੱਚ ਨਾਲ ਜਾਂਦਾ ਹੈ। ਇਹ ਜੀਵ ਦੀ ਜਿਹੜੀ ਰੱਖਿਆ ਕਰਦਾ ਹੈ, ਬਾਕੀ ਕੋਈ ਰੱਖਿਆ ਕਰਨ ਵਾਸਤੇ ਕੋਈ ਸਮਰੱਥ ਨਹੀਂ ਹੈ।
ਮਾਇਆ ਚਿਤ ਪਰਮੇਣ ਇਸ ਮਿਤਰੇਖ ਬਾਂਧ ਵਹਿ।
ਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ, ਇਹ ਜਿਹੜੀ ਮਾਇਆ ਹੈ, ਮਾਇਆ ਤੋਂ ਮਨੁੱਖ ਕਿਸ ਤਰ੍ਹਾਂ ਤਰ ਸਕਦਾ ਹੈ? ਇਹ ਮਾਇਆ ਸਾਰੇ ਜੀਵਾਂ ਨੂੰ ਭਰਮਾ ਲੈਂਦੀ ਹੈ। ਤੇ ਗੁਰਦੇਵ ਜੀ ਕਹਿਣ ਲੱਗੇ, ਠੀਕ ਹੈ, ਮਾਇਆ ਚਿੱਤ ਪਰਮੇਨ, ਇਹ ਮਾਇਆ ਜਿਹੜੀ ਹੈ ਨਾ ਹਰ ਕਿਸੇ ਦੇ ਚਿੱਤ ਨੂੰ ਭਰਮਾ ਲੈਂਦੀ ਹੈ, ਆਪਣੇ ਵਸ ਦੇ ਵਿੱਚ ਕਰ ਲੈਂਦੀ ਹੈ, ਮੋਹ ਦੇ ਵਿੱਚ ਪਾ ਲੈਂਦੀ। ਇਸ਼ਟ ਮਿਥਰੇਖ ਬਾਂਧਵ ਹੈ। ਕਹਿੰਦੇ ਕਿ ਇਸ਼ਟ ਇੰਨਾ ਇਹ ਮਨੁੱਖ ਦੀ ਮਾਇਆ ਚੁੰਬੜ ਕਰਕੇ ਐਸੀ ਬੁੱਧੀ ਭ੍ਰਿਸ਼ਟ ਕਰਦੀ ਹੈ ਕਿ ਉਹ ਆਪਣੇ ਇਸ਼ਟ ਦੇਵ ਦਾ ਵੀ ਉਹ ਬਣਦਾ ਨਹੀਂ, ਆਪਣੇ ਇਸ਼ਟ ਦੇਵ ਦੀ ਪੂਜਾ ਨਹੀਂ ਕਰਦਾ ਜਦੋਂ ਮਾਇਆ ਦਾ ਭਰਮ ਨੂੰ ਪੈ ਜਾਂਦਾ। ਮਤਰੇਖ ਮਿੱਤਰਾਂ ਦੇ ਨਾਲ ਤੇ ਬਾਂਧਵ ਹੈ, ਰਿਸ਼ਤੇਦਾਰਾਂ ਦੇ ਨਾਲ ਜਿਹੜੀ ਉਹ ਦੁਸ਼ਮਣੀ ਪਾ ਲੈਂਦਾ ਹੈ। ਇਹ ਮਾਇਆ ਦਾ ਹੀ ਪ੍ਰਤਾਪ ਐਸਾ ਹੈ, ਜਿੱਥੇ ਹੋਵੇ ਉੱਥੇ ਕੋਈ ਨਾ ਕੋਈ ਰਿਸ਼ਤੇਦਾਰ ਹੈ, ਨਾ ਕੋਈ ਮਿੱਤਰ ਹੈ, ਨਾ ਕੋਈ ਇਸ਼ਟ ਦੇਵ ਹੈ, ਸਾਰੀ ਬੁੱਧੀ ਜਿਹੜੀ ਮਾਇਆ ਜਿਹੜੀ ਭਰਮ ਦੇ ਵਿੱਚ ਪਾ ਕੇ ਅਤੇ ਭ੍ਰਿਸ਼ਟ ਕਰ ਦਿੰਦੀ ਹੈ। ਕਿਉਂ ਕਰਕੇ ਕਿਸੇ ਹੀ ਵਾਧ ਘਾਟ, ਕਿਸੇ ਹੀ ਪੈ ਸਗਲੇ ਲਰ ਲਰ ਮੂਆ, ਕਿਸੇ ਦੇ ਕੋਲ ਵੱਧ ਹੁੰਦੀ ਹੈ, ਕਿਸੇ ਦੇ ਕੋਲ ਘੱਟ ਹੁੰਦੀ ਹੈ। ਇਸ ਵਾਸਤੇ ਸਾਰੇ ਲੜ ਲੜ ਕੇ ਮਾਇਆ ਤੋਂ ਜਿਹੜੇ ਹੈ ਉਹ ਮਰਦੇ ਨੇ ਖਪਦੇ ਨੇ ਨਾਸ ਹੁੰਦੇ ਹਨ।
ਲਬਧਿਅੰ ਸਾਧ ਸੰਗੇਣ ਨਾਨਕ ਸੁਖ ਅਸਥਾਨ ਗੋਪਾਲ ਭਜਨ।
ਬੇਨਤੀ ਕੀਤੀ ਮਹਾਰਾਜ ਫਿਰ ਸੁਖ ਕਿੱਥੇ ਹੈ, ਸੁਖ ਕਿੱਥੋਂ ਮਿਲੇ ਜੇ ਮਾਇਆ ਦੇ ਵਿੱਚ ਸੁਖ ਨਹੀਂ ਹੈ। ਇਹ ਸਾਰੀ ਦੁੱਖਵੰਤ ਹੈ, ਦੁੱਖ ਦੇਣ ਵਾਲੀ ਹੈ, ਜੂਨਾਂ ਦੇ ਵਿੱਚ ਪਾਉਣ ਵਾਲੀ ਹੈ। ਮਹਾਰਾਜ ਕਹਿੰਦੇ ਜਿਹੜੀ ਦੁਨੀਆਂ ਨਾ, ਦੁਨੀਆਂ ਮਾਇਆ ਦੀ ਬਣੀ ਹੋਈ, ਇਹਨਾਂ ਦੇ ਵਿੱਚ ਸੁੱਖ ਨਹੀਂ ਹੈ। ਲਬਧਿਅੰ ਸਾਧ ਸੰਗੇਨ ਨਾਨਕ ਸੁਖ ਅਸਥਾਨੰ ਗੋਪਾਲ ਭਜਨੰ। ਮਹਾਰਾਜ ਕਹਿੰਦੇ ਜਿਹੜਾ ਸੁੱਖ ਹੈ ਨਾ, ਸੁੱਖ ਇਹ ਲਬਧਿਅੰ ਸਾਧ ਸੰਗੇਨ, ਇਹ ਗੁਰੂ ਕੀ ਸੰਗਤ ਦੇ ਵਿੱਚੋਂ ਲੱਭਦਾ ਹੈ ਜਿਹੜਾ ਸੁੱਖ ਹੈ। ਸੁੱਖ ਨਾ ਹੀ ਹਰ ਭਗਤ ਬਿਨਾਂ, ਹਰੀ ਦੀ ਭਗਤੀ ਤੋਂ ਬਗੈਰ ਜਿਹੜਾ ਹੈ ਉਹ ਸੁੱਖ ਨਹੀਂ ਹੈ। ਉਹ ਜਿਹੜਾ ਅਸਥਾਨ ਸਾਧ ਸੰਗ ਦਾ ਅਸਥਾਨ ਗੋਪਾਲ ਭਜਨ, ਉਹ ਗੋਪਾਲ ਜਿਹੜਾ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ, ਗੋ ਇੰਦਰੀਆਂ ਦੀ ਪਾਲਣਾ ਕਰਨ ਵਾਲਾ ਹੈ, ਇਸ ਕਰਕੇ ਉਹਦੇ ਜਿਹੜੇ ਨਾਮ ਨੂੰ ਭਜਣਾ, ਉਹਦਾ ਕੀਰਤਨ ਕਰਨਾ, ਉਹ ਜਿਹੜਾ ਸੁੱਖ ਅਸਥਾਨ ਉਹ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਨਾਮ ਹੈ। ਹੋਰ ਤਾਂ ਕਿਸੇ ਦੇ ਵਿੱਚ ਸੁੱਖ ਨਹੀਂ ਹੈ। ਇੱਕ ਪਰਮੇਸ਼ਰ ਦਾ ਨਾਮ ਜਿਹੜਾ ਸਾਧ ਸੰਗਤ ਕਰਨ ਕਰਕੇ, ਰੱਬ ਦੀ ਸੰਗਤ ਕਰਨ ਕਰਕੇ, ਗੁਰੂ ਕੀ ਸੰਗਤ ਕਰਨ ਕਰਕੇ ਹੀ ਜਿਹੜਾ ਉਹ ਸੁੱਖ ਮਿਲਦਾ ਹੈ। ਕਿਉਂ ਕਰਕੇ ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ। ਸਾਧ ਕਹੀਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਉਹ ਜਿਹੜੇ ਅਕਾਲ ਪੁਰਖ ਵਾਹਿਗੁਰੂ ਰੂਪ ਨੇ ਨਾ, ਉਹ ਜੱਗ ਦੇ ਵਿੱਚ ਆਏ, ਸੁਣੀ ਬਕਾਰ ਦਾ ਤਾਰ, ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ। ਉਹ ਜੱਗ ਦੇ ਵਿੱਚ ਦੁਨੀਆਂ ਨੂੰ ਤਾਰਨ ਵਾਸਤੇ ਆਏ। ਗੁਰਦੇਵ ਜੀ ਨੇ ਸਾਧ ਸੰਗਤ ਦੀ ਮਰਜ਼ਾਦਾ ਨੂੰ ਆਰੰਭ ਕੀਤਾ, ਗੁਰੂ ਕੀ ਸੰਗਤ ਨੂੰ ਕੀਰਤਨ ਕਰਨ ਦਾ, ਕਥਾ ਕਰਨ ਦਾ ਹੁਕਮ ਦਿੱਤਾ। ਭਾਈ ਜੇ ਸੁੱਖ ਲੈਣੇ ਤੇ ਸਾਧ ਸੰਗਤ ਦੇ ਵਿੱਚ ਹੈ, ਸੁੱਖ ਬਾਹਰ ਨਹੀਂ ਹੈ, ਜਿੱਥੋਂ ਮਰਜ਼ੀ ਦੌੜਿਆ ਫਿਰ। ਇਸ ਕਰਕੇ ਮਹਾਰਾਜ ਕਹਿੰਦੇ ਲਬਧਿਅੰ ਸਾਧ ਸੰਗੇਨ ਨਾਨਕ ਸੁੱਖ ਅਸਥਾਨ ਗੋਪਾਲ ਭਜਨ। ਉਹ ਗੋਪਾਲ ਪ੍ਰਭੂ ਪਰਮੇਸ਼ਰ ਦਾ ਭਜਨ ਕਰਨ ਦੇ ਨਾਲ ਤੇ ਸਾਧ ਸੰਗਤ ਦੇ ਅਸਥਾਨ ਤੇ ਬੈਠਣ ਦੇ ਨਾਲ ਇਹ ਸੁੱਖ ਹੈ। ਇਹ ਭਾਈ ਸਾਧੂ ਦਾ ਸੰਗ ਕਰਕੇ, ਗੁਰੂ ਦਾ ਸੰਗ ਕਰਕੇ ਸੁੱਖ ਮਿਲਦਾ ਹੈ।
ਮੈਂ ਲਾਗਰ ਸੰਗੇਣ ਨਿੰਮ ਬਿਰਖ ਸੇ ਚੰਦਨ ਹੈ।
ਕਹਿੰਦੇ ਰੱਬ ਦੇ ਪਿਆਰਿਆਂ ਦੀ, ਸਾਧੂ ਦੀ ਸੰਗਤ ਕੈਸੀ ਹੈ, ਕੈਸਾ ਲਾਭ ਹੈ, ਇੱਕ ਪ੍ਰਮਾਣ ਦੇ ਰਹੇ ਨੇ। ਕਹਿੰਦੇ ਮੈਂ ਲਾਗਰ ਸੰਗੇਣ ਨਿੰਮ ਬਿਰਖ ਸੇ ਚੰਦਨ ਹੈ। ਕਹਿੰਦੇ ਕਿ ਮੈਲਾ ਕਰਕੇ ਜਿਸ ਤਰ੍ਹਾਂ ਬਾਵਨ ਚੰਦਨ ਹੁੰਦਾ ਨਾ, ਚੰਦਨ ਦਾ ਜਿਹੜਾ ਬੂਟਾ ਹੁੰਦਾ, ਨਿੰਮ ਬਿਰਖ ਸੇ ਚੰਦਨ ਹੈ, ਤੇ ਉਹਦੇ ਦੁਆਲੇ ਦੁਆਲੇ ਕੋਈ ਨਿੰਮ ਦਾ ਰੁੱਖ ਹੋਵੇ, ਨਿੰਮ ਕਿੰਨੀ ਕੌੜੀ ਹੁੰਦੀ ਹੈ, ਹੋਰ ਜਿੰਨੇ ਵੀ ਕੋਈ ਲਾਗੇ ਹੁੰਦੇ ਨੇ, ਉਹਨਾਂ ਦੇ ਵਿੱਚ ਜਿਹੜੀ ਹੈ ਨਾ ਉਹ ਸੁਗੰਧੀ ਆ ਜਾਂਦੀ ਹੈ। ਉਹਨਾਂ ਦੇ ਵਿੱਚ ਵੀ ਚੰਦਨ ਦੀ ਤਰ੍ਹਾਂ ਜਿਹੜੀ ਉਹ ਸੁਗੰਧੀਆਂ ਆਉਣ ਲੱਗ ਪੈਂਦੀਆਂ, ਸੁਗੰਧੀ ਭਰ ਜਾਂਦੀ ਹੈ। ਕਹਿੰਦੇ ਕਿ ਇਸੇ ਤਰ੍ਹਾਂ ਹੀ ਜਿਹੜਾ ਰੱਬ ਦਾ ਪਿਆਰਾ ਹੈ, ਸੰਤ ਭਗਤ ਹੈ, ਜਿਹੜਾ ਨਾਮ ਦਾ ਰਸੀਆ ਹੈ, ਜਿਹਦੇ ਵਿੱਚੋਂ ਨਾਮ ਦੀ ਸੁਗੰਧੀ ਆਉਂਦੀ ਹੈ, ਨਾਮ ਭਗਤੀ ਦੀ ਸੇਵਾ ਸਿਮਰਨ ਦੀ ਸੁਗੰਧੀ, ਉਪਦੇਸ਼ ਰੂਪੀ ਸੁਗੰਧੀ ਆਉਂਦੀ ਹੈ, ਜਿਹੜਾ ਉਹਦੇ ਸੰਗ ਕਰ ਲਵੇ ਜਗਿਆਸੂ ਕੋਈ ਪ੍ਰੇਮੀ, ਉਹਨਾਂ ਦੇ ਵਿੱਚ ਵੀ ਕਹਿੰਦੇ ਨਾਮ ਰੂਪੀ ਸੁਗੰਧੀ ਆਉਣ ਲੱਗ ਪੈਂਦੀ। ਉਹ ਵੀ ਨਾਮ ਜਪਣ ਲੱਗ ਪੈਂਦੇ ਨੇ, ਭਗਤੀ ਕਰਨ ਲੱਗ ਪੈਂਦੇ ਨੇ, ਸਿਮਰਨ ਕਰਨ ਲੱਗ ਪੈਂਦੇ ਹਨ। ਜਿਸ ਤਰ੍ਹਾਂ ਸੋ ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਿਲਾਸ, ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਉਹ ਵੀ ਚੰਦਨ ਦਾ ਰੂਪ ਵੀ ਬਣ ਜਾਂਦੇ ਨੇ ਸੁਗੰਧੀ ਦੀ ਤਰ੍ਹਾਂ, ਚੰਦਨ ਦਾ ਸੰਗ ਕਰਕੇ। ਇਸ ਤਰ੍ਹਾਂ ਰੱਬ ਦੇ ਪਿਆਰੇ ਜਿਹੜੇ ਚੰਦਨ ਦੀ ਤਰ੍ਹਾਂ ਨਾਮ ਰੂਪੀ ਸੁਗੰਧੀ, ਭਗਤੀ ਰੂਪੀ ਸੁਗੰਧੀ ਜਿਹੜੀ ਹੈ ਸੰਗੀਆਂ ਦੇ ਵਿੱਚ ਵੀ ਹੋ ਜਾਂਦੀ ਹੈ, ਉਹ ਵੀ ਚੰਦਨ ਦੇ ਤਰ੍ਹਾਂ ਹੀ ਭਗਤੀ ਕਰਨ ਸਿਮਰਨ ਕਰਨ ਲੱਗ ਪੈਂਦੇ ਹਨ।
ਨਿਕਟ ਬਸੰਤੋ ਬਾਂਸੋ ਨਾਨਕ ਅਹੰ ਬੁੱਧ ਨਾ ਬੋਹਤੇ।
ਕਹਿੰਦੇ ਉਹ ਇੱਕ ਚੰਦਨ ਉਹ ਸਾਰਿਆਂ ਨੂੰ ਸੁਗੰਧਿਤ ਕਰ ਦਿੰਦਾ ਹੈ, ਤੇ ਜਿਹੜਾ ਵਾਂਸ ਹੁੰਦਾ ਨਾ, ਵਾਂਸ ਦਾ ਬੂਟਾ, ਉਹਦੇ ਵਿੱਚ ਸੁਗੰਧੀ ਨਹੀਂ ਆਉਂਦੀ। ਕਿਉਂ ਕਰਕੇ? ਉਹਦੇ ਵਿੱਚ ਹੰਕਾਰ ਹੁੰਦਾ ਹੈ ਨਾ, ਉੱਚਾਪਣ ਹੁੰਦਾ ਹੈ। ਕਿਉਂ ਕਰਕੇ? ਉਹਨੂੰ ਇਹ ਹੰਕਾਰ ਹੁੰਦਾ ਹੈ ਕਿ ਮੈਂ ਸਾਰਿਆਂ ਤੋਂ ਉੱਚਾ ਹਾਂ। ਇੱਕ ਇਹ ਉਹਦੇ ਵਿੱਚ ਦੋਸ਼ ਹੈ, ਇੱਕ ਉਹਦੇ ਵਿੱਚ ਗੰਢਾਂ ਹੁੰਦੀਆਂ ਨੇ। ਇੱਕ ਦੋਸ਼ ਉਹਦੇ ਵਿੱਚ, ਇੱਕ ਵਾਂਸ ਪੋਲਾ ਹੁੰਦਾ ਹੈ, ਉਹ ਦੋਸ਼ ਹੈ। ਫਿਰ ਜਿਹੜਾ ਵਾਂਸ ਉਹ ਕੁੱਲ ਘਾਤੀ ਹੁੰਦਾ ਹੈ, ਇਹ ਚੌਥਾ ਦੋਸ਼ ਹੈ। ਪੰਜਵਾਂ ਜਿਹੜਾ ਉਹਦੇ ਵਿੱਚ ਸ਼ਿਲਤਾਂ ਹੁੰਦੀਆਂ ਨੇ, ਸ਼ਿਲਤਾਂ ਵੱਜਦੀਆਂ ਨੇ। ਇਹ ਪੰਜ ਦੋਸ਼ ਵਾਂਸ ਦੇ ਵਿੱਚ ਮੰਨੇ ਗਏ। ਕਹਿੰਦੇ ਕਿ ਇਸੇ ਤਰ੍ਹਾਂ ਨਿਕਟ ਬਸੰਤੋ ਬਾਂਸੋ ਨਾਨਕ ਅਹੰ ਬੁੱਧ ਨਾ ਬੋਹਤ। ਕਹਿੰਦੇ ਕਿ ਰੱਬ ਦਾ ਪਿਆਰਾ ਸਾਧ ਰੂਪ ਚੰਦਨ ਦੀ ਤਰ੍ਹਾਂ ਭਗਤੀ ਦੀ ਸੁਗੰਧੀ ਦਿੰਦਾ ਹੋਵੇ, ਨਿੰਮ ਆਦਿਕ ਹੋਰ ਜਿਹੜੇ ਬਿਰਖ ਉਹਨਾਂ ਦੇ ਵਿੱਚ ਸੁਗੰਧੀ ਆ ਜਾਂਦੀ ਹੈ। ਪਰ ਜਿਹੜਾ ਮਨਮੁੱਖ ਹੈ ਨਾ, ਕਠੋਰ ਹਿਰਦੇ ਵਾਲਾ, ਵਾਂਸ ਦੀ ਤਰ੍ਹਾਂ ਜਿਹੜਾ ਈਰਖਾ ਕਰਨ ਵਾਲਾ ਹੈ, ਉਹਦੇ ਵਿੱਚ ਭਗਤੀ ਰੂਪੀ ਸੁਗੰਧੀ ਨਹੀਂ ਜਾਂਦੀ। ਉਹ ਵਾਂਸ ਦੇ ਵਾਂਗੂ ਹੰਕਾਰ, ਉਹਨੂੰ ਉੱਚ ਜਾਤੀ ਦਾ ਮਾਣ ਸਰੀਰ ਦਾ ਹੰਕਾਰ ਹੁੰਦਾ ਹੈ, ਈਰਖਾ ਰੂਪੀ ਉਹਦੇ ਵਿੱਚ ਗੰਢਾਂ ਹੁੰਦੀਆਂ ਨੇ, ਸ਼ੁਭ ਗੁਣਾਂ ਤੋਂ ਹੀਣਾ ਅੰਦਰੋਂ ਪੋਲਾ ਹੁੰਦਾ ਹੈ, ਕੁੱਲ ਘਾਤੀ ਹੁੰਦਾ ਹੈ, ਸ਼ੁਭ ਗੁਣਾਂ ਨੂੰ ਨਾਸ਼ ਕਰ ਦਿੰਦਾ ਹੈ, ਕਿਸੇ ਨੂੰ ਮਾੜਾ ਬੁਰਾ ਕਹਿ ਕੇ ਦੁਖੀ ਕਰ ਦੇਣਾ, ਉਹਦੇ ਵਿੱਚ ਸ਼ਿਲਤਾਂ ਹੁੰਦੀਆਂ ਨੇ। ਕਹਿੰਦੇ ਕਿ ਇਸ ਤਰ੍ਹਾਂ ਉਹ ਰੱਬ ਦੇ ਪਿਆਰਿਆਂ ਦੇ ਕੋਲ, ਸੰਗਤ ਦੇ ਕੋਲ ਵੀ ਬਹਿ ਜਾਵੇ, ਪਰ ਉਹ ਵਾਂਸ ਦੀ ਤਰ੍ਹਾਂ ਖਾਲੀ ਰਹਿ ਜਾਂਦਾ। ਜੋ ਵਾਂਸ ਵਜਾਈਏ ਫੂਕ, ਵਾਂਸ ਦੇ ਵਿੱਚ ਫੂਕ ਮਾਰੀਏ ਤਾਂ ਦੂਜੇ ਬੰਨੇ ਨਿਕਲ ਜਾਂਦੀ ਹੈ। ਕਬੀਰ, ਵਾਂਸ ਵਡਾਈ ਬੂਢਿਆ ਇਹੋ ਮਤ ਡੁੱਬੋ ਕੋਏ, ਚੰਦਨ ਕੇ ਨਿਕਟ ਬਸੈ ਵਾਂਸ ਸੁਗੰਧ ਨਾ ਹੋਵੇ। ਚੰਦਨ ਦੇ ਲਾਗੇ ਵਾਂਸ ਦਾ ਬੂਟਾ ਜਿਹੜਾ ਉਹ ਸੁਗੰਧੀ ਦੇ ਸਹਿਤ ਨਹੀਂ ਹੁੰਦਾ। ਕਿਉਂ ਕਰਕੇ? ਉਹਦੇ ਵਿੱਚ ਔਗੁਣ ਹੁੰਦੇ ਨੇ। ਇਸ ਤਰ੍ਹਾਂ ਜਿਹੜਾ ਰੱਬ ਦੇ ਪਿਆਰਿਆਂ ਦੀ ਸਾਧ ਸੰਗਤ ਕਰ ਲਵੇ ਮਨਮੁੱਖ, ਕੋਈ ਜਗ ਜਿਹੜਾ ਸੰਸਾਰੀ ਜੀਵ ਹੈ, ਮਨਮੁੱਖੀ ਸਾਗਤ ਮਨੁੱਖ ਜਿਹੜਾ ਹੈ, ਕਹਿੰਦੇ ਉਹਦੇ ਵਿੱਚ ਨਾਮ ਦੀ ਸੁਗੰਧੀ, ਸੇਵਾ ਸਿਮਰਨ ਦੀ ਸੁਗੰਧੀ ਜਿਹੜੀ ਹੈ, ਉਹ ਨਾ ਬਹੁਤ ਉਹਦੇ ਵਿੱਚ ਨਹੀਂ ਆਉਂਦੀ, ਉਹਦੇ ਵਿੱਚ ਟਿਕਦੀ ਨਹੀਂ ਹੈ।
ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨੈ।
ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਜਿਹੜੀ ਗਾਥਾ ਨਾਮੇ ਗੁਰੂ ਕੀ ਬਾਣੀ ਆਪ ਦੱਸ ਰਹੇ ਹੋ, ਇਹਦੇ ਵਿੱਚ ਕੀ ਹੈ, ਕੀ ਗੁਣ ਨੇ, ਆਪ ਕਿਰਪਾ ਕਰਕੇ ਦੱਸੋ। ਤੇ ਮਹਾਰਾਜ ਕਹਿੰਦੇ, ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨ ਹੈ। ਕਹਿੰਦੇ ਇਹ ਜਿਹੜੀ ਗਾਥਾ ਹੈ, ਗਾਥਾ ਕੀ? ਗਿਆਨ ਦਾ ਥਾਂ ਦੇਣ ਵਾਲੀ, ਗਿਆਨ ਦੀ ਪ੍ਰਾਪਤੀ ਕਰਾਉਣ ਵਾਲੀ, ਉਹਦਾ ਨਾਮ ਗਾਥਾ ਹੈ, ਕਥਾ ਗੁੰਫ। ਕਹਿੰਦੇ ਕਿ ਪਰਮੇਸ਼ਰ ਦੇ ਨਾਮ ਰੂਪੀ ਸ਼ੁਭ ਗੁਣਾਂ ਰੂਪੀ ਗੁਣਾਂ ਦੇ ਨਾਲ ਇਹ ਗੁੰਦੀ ਹੋਈ ਹੈ, ਭਰੀ ਹੋਈ ਹੈ। ਇਸ ਕਰਕੇ ਗੋਪਾਲ ਕਥਨ, ਇਹਦੇ ਵਿੱਚ ਪਰਮੇਸ਼ਰ ਦੀ ਕਥਨ ਸੋਭਾ ਨੂੰ ਕਥਨ ਕੀਤਾ ਹੋਇਆ ਹੈ, ਉਹਦੀ ਵਡਿਆਈ ਨੂੰ ਕਥਨ ਕੀਤਾ ਹੋਇਆ ਹੈ। ਤੇ ਜਿਹੜਾ ਇਹਨੂੰ ਗੋਪਾਲ ਦੇ ਕਥਾ ਨੂੰ, ਗੁਣਾਂ ਨੂੰ ਕਥਨ ਕਰੇਗਾ, ਮਥਨ ਮਾਨ ਮਰਦਨ ਹੈ, ਉਹਦਾ ਜਿਹੜਾ ਮਾਨ ਅਹੰਕਾਰ ਮਥਨ ਨਾਸ ਹੋ ਜਾਵੇਗਾ, ਉਹਦਾ ਖਤਮ ਹੋ ਜਾਵੇਗਾ। ਮਰਦਨ ਹੈ ਉਹਦਾ ਹੰਕਾਰ ਜਿਹੜਾ ਹੈ ਹਿਰਦੇ ਦੇ ਵਿੱਚੋਂ ਨਾਸ਼ ਹੋ ਜਾਵੇਗਾ।
ਹਤੰ ਪੰਚ ਸਤਰੇਣ ਨਾਨਕ ਹਰ ਬਾਣੇ ਪਰਹਾਰਣੈ।
ਮਹਾਰਾਜ ਕਹਿੰਦੇ ਗੁਰੂ ਕੀ ਬਾਣੀ, ਗੁਰੂ ਕਾ ਨਾਮ ਐਸਾ ਹਤੰ ਪੰਚ ਸਤਰੇਣ ਨਾਨਕ ਹਰ ਬਾਣੇ ਪਰਹਾਰਣ ਹੈ। ਕਹਿੰਦੇ ਕਿ ਜਿਸ ਤਰ੍ਹਾਂ ਸ਼ਸਤਰ ਦੇ ਨਾਲ, ਤੀਰਾਂ ਦੇ ਨਾਲ, ਬਾਣਾਂ ਦੇ ਨਾਲ ਜੰਗ ਦੇ ਵਿੱਚ ਵੈਰੀ ਨੂੰ ਮਾਰ ਦੇਈਦਾ, ਖਤਮ ਕਰ ਦੇਈਦਾ ਹੈ, ਇਸੇ ਤਰ੍ਹਾਂ ਹੀ ਬੁੱਧੀ ਰੂਪੀ ਕਮਾਨ ਤੇ ਪ੍ਰੇਮ ਰੂਪੀ ਚਿੱਲਾ ਹੈ, ਤੇ ਵਾਹਿਗੁਰੂ ਨਾਮ ਰੂਪੀ ਜਿਹੜੇ ਉਹ ਤੀਰ ਮਾਰਨੇ ਨੇ, ਵਾਹਿਗੁਰੂ ਦਾ ਜਾਪ ਕਰਨਾ, ਤੇ ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਨੇ ਨਾ, ਇਹਨਾਂ ਨੂੰ ਨਾਸ਼ ਕਰ ਦਿੰਦੇ ਨੇ ਨਾਮ ਰੂਪੀ ਤੀਰ ਜਿਹੜੇ ਬੁੱਧੀ ਰੂਪੀ ਕਮਾਨ ਦੇ ਵਿੱਚੋਂ ਚਿੱਲੇ ਰੂਪੀ ਤਾਣੀ ਦੇ ਉੱਤੋਂ ਚਲਾ ਕੇ ਪ੍ਰੇਮ ਰੂਪੀ ਚੱਲੇ ਤੋਂ ਚਲਾ ਕਰਕੇ ਪਰਮੇਸ਼ਰ ਦੇ ਨਾਮ ਰੂਪੀ ਜਦੋਂ ਬਾਣ ਵਾਹਿਗੁਰੂ ਦਾ ਜਾਪ ਕਰਾਂਗੇ ਨਾ, ਉਦੋਂ ਇਹ ਫਤੰਗ ਪੰਜ ਸਤਰੇਨ, ਇਹ ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਹੈ, ਸੋ ਇਹਨਾਂ ਦਾ ਨਾਸ਼ ਹੋ ਜਾਂਦਾ ਹੈ।
ਬਚਨ ਸਾਧ ਸੁਖ ਪੰਥਾ ਲਹੰਥਾ ਵੱਡ ਕਰਮਣ ਹੈ।
ਕਹਿੰਦੇ ਜਿਹੜਾ ਸੁਖਾਂ ਦਾ ਪੰਥਾ ਕੀ ਰਸਤਾ ਹੈ ਨਾ, ਸੁਖਾਂ ਦਾ ਰਸਤਾ ਜੇ ਪ੍ਰਾਪਤ ਕਰਨਾ ਤੇ ਕਿੱਥੋਂ ਪ੍ਰਾਪਤ ਹੋਵੇ? ਕਹਿੰਦੇ ਬਚਨ ਸਾਧ ਸੁਖ ਪੰਥਾ, ਜਿਹੜੇ ਸਾਧੂ ਦੇ ਬਚਨ ਨੇ ਨਾ, ਸਾਧੂ ਕੇ ਬਚਨ ਕੀ ਅੰਮ੍ਰਿਤ ਬਚਨ, ਸਾਧ ਕੀ ਬਾਣੀ, ਇਹ ਜਿਹੜੀ ਗੁਰੂ ਕੀ ਬਾਣੀ ਹੈ, ਇਹ ਗੁਰੂ ਸਾਧੂ ਦੀ ਬਾਣੀ ਬਚਨ ਨੇ, ਤੇ ਇਹ ਸੁਖਾਂ ਦਾ ਪੰਥਾ ਇੱਕ ਰਸਤਾ ਹੈ, ਤੇ ਜਿਹਨੂੰ ਸੁਖਾਂ ਦਾ ਰਸਤਾ ਗੁਰਬਾਣੀ ਦਾ ਰਸਤਾ ਪ੍ਰਾਪਤ ਹੋ, ਕਹਿੰਦੇ ਕਿ ਲਹੰਥਾ ਬੜ ਕਰਮਣ ਹੈ, ਕਹਿੰਦੇ ਕਿ ਉਹਨੂੰ ਇਹ ਪ੍ਰਾਪਤ ਹੁੰਦਾ ਹੈ, ਉਹ ਲੈਂਦਾ ਹੈ, ਉਹਨੂੰ ਸੁਖਾਂ ਦਾ ਰਸਤਾ ਨਾਮ ਦਾ ਪ੍ਰਾਪਤ ਹੁੰਦਾ ਹੈ, ਜਿਹਦੇ ਵੱਡੇ ਭਾਗ ਹਨ ਵੱਡੇ ਕਰਮ ਹਨ।
ਰਹੰਤਾ ਜਨਮ ਮਰਨੇਨ ਰਮਣ ਨਾਨਕ ਹਰ ਕੀਰਤਨ ਹੈ।
ਜਿਹੜਾ ਹਰੀ ਦੀ ਕੀਰਤਨ ਦੇ ਨਾਲ ਰਮਣ ਕਰਦਾ ਹੈ, ਜਪਦਾ ਹੈ, ਗਾਉਂਦਾ ਹੈ, ਗੁਰੂ ਮਹਾਰਾਜ ਕਹਿੰਦੇ ਹਰੀ ਦਾ ਕੀਰਤਨ ਕਰਦਾ ਹੈ, ਨਾਮ ਜਪਦਾ ਹੈ, ਕੀ ਹੁੰਦਾ? ਰਹੰਤਾ ਜਨਮ ਮਰਨ ਨੇਨ, ਉਹਦਾ ਜਨਮ ਮਰਨ ਜਿਹੜਾ ਨਾਸ ਹੋ ਜਾਂਦਾ, ਉਹ ਫਿਰ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ, ਉਹਦਾ ਜਨਮ ਮਰਨ ਕੱਟਿਆ ਜਾਂਦਾ ਹੈ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ, ਕੀਰਤਨ ਕਰਦਾ ਹੈ, ਸਿਮਰਨ ਕਰਦਾ ਹੈ। ਸੋ ਸਤਿਕਾਰਯੋਗ ਸਿੰਘ ਜੀ, ਅੱਜ ਦਾ ਸਮਾਂ ਸਮਾਪਤ ਹੈ। ਇਹ ਗਾਥਾ ਨਾਮੇ ਗੁਰੂ ਕੀ ਬਾਣੀ ਦੇ ਵਿੱਚ ਗੁਰੂ ਮਹਾਰਾਜ ਜੀ ਵੈਰਾਗ ਜਨਕ ਜਿਹੜਾ ਹੈ ਨਾਮ ਬਾਣੀ ਦਾ ਉਪਦੇਸ਼ ਦੇ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ, ਅੱਗੇ ਵਾਸਤੇ ਸਮਤ ਬਖਸ਼ਣੀ, ਆਈਆਂ ਹੋਈਆਂ ਸਿੱਖ ਸੰਗਤਾਂ ਦਾ ਧੰਨਵਾਦ, ਜਿਨ੍ਹਾਂ ਨੇ ਹਾਜ਼ਰੀ ਭਰ ਕੇ ਗੁਰੂ ਜਸ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ ਜੀ।
ਬਚਨ ਸਾਧ ਸੁਖ ਪੰਥਾ ਲਹੰਥਾ ਬੜ ਕਰਮਣ ਹੈ, ਰਹੰਤਾ ਜਨਮ ਮਰਨੇ ਨਰਮਣ ਨਾਨਕ ਹਰ ਕੀਰਤਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।